ਗੁਰਬਾਣੀ ਦਾ ਕੁੱਲ ਦੁਨੀਆਂ ਵਿੱਚ ਚਾਨਣ ਹੈ, ਗੁਰਬਾਣੀ ਦਾ ਕੁੱਲ ਦੁਨੀਆਂ ਵਿੱਚ ਚਾਨਣ ਹੈ, ਗੁਰਬਾਣੀ ਦਾ ਕੁੱਲ ਦੁਨੀਆਂ ਵਿੱਚ ਚਾਨਣ ਹੈ, ਗੁਰਬਾਣੀ ਦਾ सुख माणी दा कुल दुनिया विच चानण है गुरबाणी दा कुल दुनिया विच चानण है गुरबाणी दा कुल दुनिया विच चानण है गुरबाणी दा
सिरजणहार नू कदे नहीं याद कीता सच्चे गुरु दे द्वार ते झुकदा नहीं नहीं दिलों बरियाई दी मैल जांदी नेड़ तेड़ भलाई दे ढुकदा नहीं ऐब अपने लका लेंगा जग कोलों गुरु कोलों लकाएगा लुकदा नहीं कीती बंदगी नहीं खालसा जी ताइयो गेड़ 84 दा मुकदा नहीं निमाणियां दे माण निताणियां दे ताण न्योटियां दी ओट निपत्तियां दे पत नितेरियां दी तेर नियासरियां दे आसरे जुगो जुग अटल चवर शतर तख दे मालक साहिब श्री गुरु ग्रंथ साहिब महाराज दी पावन अते पवित्र निकी गोद दा आनंद माणदे होए एक बारी आपो अपनी रसना नूं करिए पवित्र कोई भी रसना वाझी ना रहे इक्को बार कहण दे उत्ते दिओ प्यार दा सबूत आखो जी वाहिगुरु जी का खालसा वाहिगुरु जी की फतेह। मेरे तो पहला पंत दे विद्वान भाई साहब जी भाई साहब भाई कुलवंत सिंह जी लुधियाणा वाले आप गुरु की सिख संगतां दे नाल गुरबाणी विचार गुरमतियां विचार गुर इतिहास दीआं विचारां संत पाके गए ने और उन्हां तो बाद कुछ समा प्राप्त होया आप गुरु की सिख संगतां दे दर्शन नजारे करन दा जिन्ना क समा प्राप्त होया सतगुरु महाराज दे पवित्र चरणां विच रहिंदे होया जो कल इतिहास की लड़ी आरंभ की उस नूं अगे तोरन दा यतन करिए सतगुरु महाराज कृपा करन अपना जस अपनी वड़ियाई अपने बच्चों के सिर दे उत्ते मेहर भरे हाथ रख के आप करवा लैन। भाई साहब जी आप गुरु की संगतां दे नाल विचारां दी सांझ पा रहे सन जिगर कर रहे सन भाई साहब भाई महां सिंह जी दा जड़े मेरे कलगियां वाले सतगुरां नूं आनंदपुर साहब दी पावन पवित्र धरती उत्ते विदावा दे के आए केवल तां केवल इह मन दीआं खेडां ने अज दे अजोके समें दे विच भावें साइंस ने किड्डी वी मर्जी तरक्की क्यों नहीं कर लई बड़िया बड़िया मंजिलां तय कर लिया साइंस ने बड़ा कुछ प्राप्त कर लिया बड़िया खोजा कीतियां बड़िया तेज तो तेज चलन वाली चीजा की खोज कर ली काढ़ कढ़ दिती पर दुनिया के उत्ते सब तो जड़ी तेज चीज है वह आ मन मन तो ज्यादा दुनिया के उत्ते कोई तेज चीज बनी नहीं पैदा नहीं हुई। आप बैठे होंने गुरु महाराज के पवित्र दरबार के तन करके आप गुरु महाराज की हजूरी के बैठे होंने सतगुरु महाराज के दीवान के बैठे होंने संगत में बैठे होंने पर साडा मन पंजाब की धरती उत्ते तुरिया फिरता होंदा मन तो तेज थी दुनिया के उत्ते अज तक पैदा ही नहीं हुई जिहड़ी मन तो ज्यादा तेज चलती होगी सब तो तेज चलता मन यह मन एक घोड़े की तरह जिन्हें इस लगाम पा ली मैं अपने मन को काबू कर लिया फिर वह संसार के उत्ते आना दुनिया के उत्ते आना सफला हो जाता है पर मन के उत्ते काबू करना बड़ा औखा है। सतगुरु महाराज का पावन बचना मन जीते जग जीत जिन्हें मन को जित लिया उन्हें समझ लो पूरे संसार के उत्ते जित हासिल कर ली पूरा संसार उसके हाथ में आ गया जिन्हें अपने मन के उत्ते काबू पा लिया पर इहदे उत्ते काबू पाउणा हरेक दे वस की गल नहीं मन को बड़ा साधना पैंदा बड़ा कुछ त्यागना पैंदा तां जाके मन के उत्ते काबू हुंदा है। मैं एक बार दी विचार पढ़ रहा सी पंते महान विद्वान भाई साहब भाई जसवंत सिंह जी परवाना उन्होंने रचना पढ़ रहा सी लिखते ने एक बार एक मलाह सी जिहड़ा मलाह दा काम हुंदा वेड़े तो सागर दे विचों दरिया दे विचों दूसरे बन्ने लाउणा पार करना वह मलाह के वेड़े दे विच इक सवार चढ़िया मुसाफर चढ़िया जदों उसनूं दूसरे बन्ने ला दिता गया पार ला दिता मलाह ने अपनी मजदूरी लई मेहनत लई जिहड़ा मलाह दे विच वेड़े दे विच बैठिया मुसाफर चढ़ के आया वह अपना बैग समझ लो जां झोला समझ लो थैला सिर कह लो ਉਹ ਮਲਾਹ ਦੇ ਵਿੱਚ ਭੁੱਲ ਗਿਆ, ਵਿਹੜੇ ਦੇ ਵਿੱਚ ਭੁੱਲ ਗਿਆ। ਮਲਾਹ ਨੇ ਉਸ ਨੂੰ ਚੱਕਣਾ ਕੀਤਾ, ਜਦੋਂ ਵੇਖਿਆ ਉਹਦੇ ਵਿੱਚ ਬਹੁਤ ਸਾਰਾ ਧਨ ਦੌਲਤ ਹੈ, ਤੇ ਉਸ ਸਮੇਂ ਮਲਾਹ ਦਾ ਮਨ ਆਪਣੇ ਕਾਬੂ ਦੇ ਵਿੱਚ ਸੀ। ਜਦੋਂ ਉਸਨੇ ਵੇਖਿਆ ਕਿ ਇਹਦੇ ਵਿੱਚ ਬਹੁਤ ਸਾਰੇ ਹੀਰੇ ਮੋਤੀ ਨੇ, ਧਨ ਦੌਲਤ ਹੈ, ਉਸਨੇ ਤੁਰੇ ਜਾਂਦੇ ਰਾਹੀ ਨੂੰ ਮੁਸਾਫਰ ਨੂੰ ਆਵਾਜ਼ ਮਾਰੀ, ਆਖਣ ਲੱਗਿਆ ਭਲਿਆ ਪੁਰਖਾ ਤੇਰਾ ਇਮਾਨਤ, ਤੇਰਾ ਧਨ ਦੌਲਤ ਮੇਰੇ ਵਿਹੜੇ ਦੇ ਵਿੱਚ ਰਹਿ ਗਿਆ, ਇਹ ਆਪਣੀ ਇਮਾਨਤ ਸਾਂਭ ਲੈ। ਜਦੋਂ ਉਸਨੂੰ ਉਹਦੀ ਇਮਾਨਤ ਮਾਇਆ ਵਾਲਾ ਝੋਲਾ ਦੇ ਦਿੱਤਾ, ਤਾਂ ਜਿਹੜਾ ਮੁਸਾਫਰ ਹੈ, ਜਿਹੜਾ ਰਾਹੀ ਹੈ, ਜਿਹੜਾ ਵਿਹੜੇ ਦੇ ਵਿੱਚ ਚੜ੍ਹ ਕੇ ਪਾਰ ਹੋਇਆ, ਉਹ ਬਾਰ ਬਾਰ ਉਸ ਮਲਾਹ ਦਾ ਧੰਨਵਾਦ ਕਰਦਾ, ਸ਼ੁਕਰਾਨਾ ਕਰਦਾ, ਕਹਿੰਦਾ ਤੂੰ ਤੇਰੇ ਵਰਗਾ ਇਮਾਨਦਾਰ ਦੁਨੀਆਂ ਤੇ ਉੱਤੇ ਕੋਈ ਵਿਰਲਾ ਹੀ ਹੋਵੇਗਾ, ਜਿਹਨੇ ਵੇਖ ਵੀ ਲਿਆ ਇਹਦੇ ਵਿੱਚ ਧੰਨ ਦੌਲਤ ਹੈ, ਫਿਰ ਵੀ ਆਵਾਜ਼ ਮਾਰ ਕੇ ਮੈਨੂੰ ਮੇਰਾ ਝੋਲਾ ਤੁਸੀਂ ਫੜਾਇਆ, ਤੁਸੀਂ ਬਹੁਤ ਧੰਨ ਹੋ, ਧੰਨਤਾ ਦੇ ਯੋਗ ਹੋ। ਅੱਜ ਮਲਾਹ ਦੇ ਮਨ ਦੇ ਵਿੱਚ ਮਾਣ ਹੋ ਗਿਆ ਕਿ ਮੈਂ ਹਜ਼ਾਰਾਂ ਰੁਪਈਏ ਜਿਹੜੇ ਮੇਰੇ ਹੱਥ ਦੇ ਵਿੱਚ ਆਏ ਹੋਏ ਮੈਂ ਆਵਾਜ਼ ਮਾਰ ਕੇ ਉਸ ਨੂੰ ਦੇ ਦਿੱਤੇ ਨੇ। ਉਹ ਕਹਿੰਦੇ ਸਾਰਾ ਦਿਨ ਆਪਣੇ ਮਨ ਦੇ ਵਿੱਚ ਹੋਮੇ ਦੇ ਵਿੱਚ ਬੇੜੇ ਦੇ ਉੱਤੇ ਆਉਂਦੇ ਰਹਿੰਦੇ ਰਹਿ, ਮੁਸਾਫਰਾਂ ਨੂੰ ਸਮੁੰਦਰੋਂ ਪਾਰ ਕਰਦਾ, ਦਰਿਆ ਤੋਂ ਪਾਰ ਕਰਦਾ। ਜਦੋਂ ਸ਼ਾਮ ਦਾ ਟਾਈਮ ਹੋਇਆ, ਰਾਹ ਦੇ ਵਿੱਚ ਤੁਰਿਆ ਆਉਂਦਾ, ਮਨ ਦੇ ਵਿੱਚ ਹੰਕਾਰ ਪੈਦਾ ਹੋ ਗਿਆ ਕਿ ਮੈਂ ਬੜਾ ਧਰਮੀ ਹੋ ਗਿਆ, ਅੱਜ ਮੈਂ ਉਸ ਨੂੰ ਆਵਾਜ਼ ਮਾਰ ਕੇ ਉਸਦੀ ਇਮਾਨਤ ਉਸ ਨੂੰ ਵਾਪਸ ਦੇ ਦਿੱਤੀ ਹੈ। ਤਾਂ ਤੁਰਿਆ ਆਉਂਦਾ ਇੱਕ ਕੀ ਕੌਤਕ ਵਰਤਿਆ, ਜਦੋਂ ਨਗਰ ਦੇ ਵਿੱਚ ਆਇਆ, ਇੱਕ ਛੋਟਾ ਜਿਹਾ ਬੱਚਾ 7-8 ਸਾਲ ਦਾ, ਜਿਹਦੇ ਹੱਥ ਦੇ ਵਿੱਚ 1 ਰੁਪਈਆ ਫੜਿਆ ਹੋਇਆ, ਉਹ ਬੱਚੇ ਨੂੰ ਟੋਕਰ ਲੱਗੀ, ਉਹਦੇ ਹੱਥ ਦੇ ਵਿੱਚੋਂ ਰੁਪਈਆ ਡਿੱਗਿਆ। ਜਦੋਂ ਉਹ ਵਿਹੜੇ ਦਾ ਮਲਾਹ ਤੁਰਿਆ ਆਉਂਦਾ, ਤੇ ਉਹਦੀ ਨਗਰ ਨਿਜਾਂ ਦੇ ਸਾਹਮਣੇ ਆਇਆ, ਨਿਜਰਾਂ ਦੇ, ਜਦੋਂ ਨਜ਼ਰਾਂ ਦੇ ਸਾਹਮਣੇ ਆਇਆ, ਉਸਨੇ ਬੱਚੇ ਨੂੰ ਡਿੱਗਦੇ ਨੇ ਵੇਖਿਆ, ਉਹਦੇ ਹੱਥ ਦੇ ਵਿੱਚ ਰੁਪਈਆ ਡਿੱਗਦਾ ਵੇਖਿਆ, ਉਹਦੇ ਪੈਰਾਂ ਦੇ ਵਿੱਚ ਰੁਪਈਆ ਆ ਕੇ ਡਿੱਗਿਆ, ਉਹਨੇ ਰੁਪਈਏ ਦੇ ਉੱਤੇ ਪੈਰ ਰੱਖਿਆ ਤੇ ਬੱਚਾ ਉੱਠਿਆ। ਬੱਚੇ ਨੇ ਇੱਧਰ ਉੱਧਰ ਨਿਗਾਹ ਮਾਰੀ, ਆਲੇ ਦੁਆਲੇ ਭਾਲਦਾ, ਪਰ ਉਹਨੂੰ ਉਹਦਾ ਡਿੱਗਿਆ ਹੋਇਆ ਰੁਪਈਆ ਕਿਤੇ ਨਜ਼ਰ ਨਹੀਂ ਆਉਂਦਾ। ਜਦੋਂ ਬੱਚਾ ਦੇਖਦਾ ਆਲੇ ਦੁਆਲੇ ਕਿਤੇ ਰੁਪਈਆ ਨਜ਼ਰ ਨਹੀਂ ਆਇਆ, ਤੇ ਬੱਚਾ ਆਖਿਰਕਾਰ ਆਲੇ ਦੁਆਲੇ ਭਾਲ ਕਰਨ ਤੋਂ ਉਪਰੰਤ ਉਹ ਜਗ੍ਹਾ ਤੋਂ ਤੁਰ ਪਿਆ, ਨਿਰਾਸ਼ ਹੋ ਕੇ ਤੁਰਿਆ। ਤੇ ਜਿਹਨੇ ਮਨ ਦੇ ਵਿੱਚ ਹਉਮੈ ਹੋ ਗਿਆ, ਮਾਣ ਹੋ ਗਿਆ ਕਿ ਮੈਂ ਬੜਾ ਧਰਮੀ ਬਣ ਗਿਆ, ਮੈਂ ਹਜ਼ਾਰਾਂ ਰੁਪਈਏ ਉਹਨੂੰ ਆਵਾਜ਼ ਮਾਰ ਕੇ ਦਿੱਤੇ, ਉਹਦੀ ਇਮਾਨਤ ਦੇ ਦਿੱਤੀ, ਤੇ ਆਖਿਰਕਾਰ ਡੁੱਲਿਆ ਤਾਂ 1 ਰੁਪਈਏ ਦੇ ਉੱਤੇ ਆ ਕੇ ਮਨ ਗਿਰ ਗਿਆ, ਮਨ ਦੇ ਉੱਤੇ ਕਾਬੂ ਨਾ ਪਾ ਸਕਿਆ। ਜਦੋਂ ਬੱਚਾ ਉਦਾਸ ਹੋ ਕੇ ਆਪਣੇ ਘਰ ਨੂੰ ਰੋਂਦਾ ਹੋਇਆ ਮੁੜਿਆ, ਤਾਂ ਉਸਨੇ ਆਪਣਾ ਪੈਰ ਪਰੇ ਹਟਾਇਆ, ਪੈਰ ਦੇ ਥੱਲੇ 1 ਰੁਪਈਆ ਚੁੱਕ ਕੇ ਆਪਣੇ ਘਰ ਨੂੰ ਚਲੇ ਗਿਆ। ਪਰ ਜਿਹੜਾ ਮਨ ਹੈ ਨਾ, ਮਨ ਦੇ ਉੱਤੇ ਕਾਬੂ ਪਾਉਣਾ ਬੜਾ ਔਖਾ ਹੈ। ਮਨ ਨੂੰ ਸਮਝਾਉਣਾ, ਜਿਨ੍ਹਾਂ ਨੇ ਮਨ ਨੂੰ ਸਮਝਾ ਲਿਆ, ਫਿਰ ਉਹਨਾਂ ਦਾ ਸਾਰਾ ਸੰਸਾਰ, ਦੁਨੀਆਂ ਰਹਿੰਦੀ ਦੁਨੀਆਂ ਤੱਕ ਉਹਨਾਂ ਦਾ ਜਸ ਕਰਿਆ ਕਰਦੀ ਹੈ, ਉਹਨਾਂ ਦੀ ਵਡਿਆਈ ਕਰਿਆ ਕਰਦੀ ਹੈ। ਆਓ ਆਪ ਗੁਰੂ ਕੇ ਸੰਗਤ ਦੇ ਨਾਲ ਇਤਿਹਾਸ ਦੀ ਸਾਂਝ ਪਾ ਰਹੇ ਹਾਂ। ਉਹ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦਾ ਭੌਰਾ, ਜਿਹਨੇ ਆਪਣੇ ਮਨ ਦੇ ਉੱਤੇ ਕਾਬੂ ਪਾਇਆ ਹੋਇਆ। ਅੱਜ ਅਸੀਂ ਸੰਸਾਰ ਦੇ ਲੋਕ, ਦੁਨੀਆਂ ਦੇ ਲੋਕ, ਜਿਹੜੀ ਦਾਤ ਨੂੰ ਲੋਚਦੇ ਹਾਂ, ਪੁੱਤਰ ਦੀ ਦਾਤ ਪ੍ਰਾਪਤ ਕਰਨ ਵਾਸਤੇ, ਇੱਕ ਵਿਦਵਾਨ ਨੇ ਬੜਾ ਸੁੰਦਰ ਲਿਖਿਆ, ਉਹ ਲਿਖਦਾ ਵੀ ਪੁੱਤਾਂ ਵਾਲਿਓ ਮਾਰ ਕੇ ਨਿਗਾਹ ਵੇਖੋ, ਪੁੱਤਾਂ ਵਾਲਿਓ ਮਾਰ ਕੇ ਨਿਗਾਹ ਵੇਖੋ, ਜਾਂਦਾ ਪੁੱਤ ਦਾ ਦਰਦ ਸਹਾਰਿਆ ਨਾ, ਉਸ ਮਾਂ ਨੂੰ ਪੁੱਤ ਦੀ ਇਸ਼ਾਰ ਕੀ ਹੈ ਜਿਹਨੇ ਪੁੱਤ ਨੂੰ ਗੋਦ ਖਿਲਾਰਿਆ ਨਾ। ਔਲਾਦ ਦਾ ਦੁੱਖ ਜਾਂ ਤਾਂ ਉਹ ਮਾਤਾ ਪਿਤਾ ਜਾਣਦੇ ਨੇ ਜਿਹਨਾਂ ਦੀ ਅੱਖਾਂ ਦੇ ਸਾਹਮਣੇ ਜਿਹਨਾਂ ਦਾ ਪੁੱਤ ਚਲੇ ਗਿਆ, ਜਾਂ ਫਿਰ ਔਲਾਦ ਦਾ ਦਰਦ ਉਹਨਾਂ ਤੋਂ ਪੁੱਛ ਕੇ ਦੇਖੋ ਜਿਹੜੀ ਮਾਂ ਦੀ ਅਜੇ ਕੁੱਖ ਸੱਖਣੀ ਆ, ਜਿਹਦੀ ਕੁੱਖ ਦੇ ਵਿੱਚੋਂ ਕਿਸੇ ਧੀ ਅਤੇ ਪੁੱਤਰ ਨੇ ਜਨਮ ਨਹੀਂ ਲਿਆ, ਉਹਨੂੰ ਪਤਾ ਕਿ ਔਲਾਦ ਦਾ ਦੁੱਖ, ਔਲਾਦ ਦਾ ਦਰਦ ਕੀ ਹੁੰਦਾ। ਪਰ ਜਿਹਨਾਂ ਨੇ ਆਪਣਾ ਗੁਰੂ ਨੂੰ ਸਾਰਾ ਕੁਛ ਸਮਰਪਿਤ ਕਰ ਦਿੱਤਾ, ਜਿਹਨਾਂ ਨੇ ਆਪਣੇ ਜੀਵਨ ਦੇ ਵਿੱਚ ਇਹ ਬਚਨ ਕਮਾ ਲਿਆ, ਮੇਰਾ ਮੁਝਮੇ ਕਸ ਨਹੀਂ, ਜੋ ਕਿਸੈ ਸੋ ਤੇਰਾ, ਤੇਰਾ ਤੁਝਕੋ ਸੌਂਪਦੇ ਕਿਆ ਲਾਗੇ ਮੇਰਾ। ਅੱਜ ਪੀਰ ਬਦੂਸਾ ਅਤੇ ਉਸਦੀ ਬੇਗਮ ਨਸੀਰਾਂ, ਜਦੋਂ ਕਲਗੀਆਂ ਵਾਲੇ ਸਤਿਗੁਰ ਦੇ ਸੰਧੌਲੇ ਨਗਰ ਦੇ ਵਿੱਚ ਪਰਤਣ ਦੀ ਖਬਰ ਕਿਸੇ ਚੁਗਲ ਕੌਰ ਨੇ ਜਾ ਕੇ ਉਸ ਇਲਾਕੇ ਦੇ ਹਾਕਮ ਗਵਰਨਰ ਉਸਮਾਨ ਖਾਨ ਨੂੰ ਦਿੱਤੀ ਹੈ, ਉਹ ਫੌਜਾਂ ਚੜ੍ਹ ਕੇ ਲੈ ਕੇ ਆਇਆ, ਉਸਨੇ ਪੀਰ ਬਦੂਸਾ ਦੇ ਘਰ ਨੂੰ ਘੇਰਾ ਪਾਇਆ, ਤੇ ਪੀਰ ਬਦੂਸਾ ਨੇ ਕਹਿ ਦਿੱਤਾ ਕਿ ਮੇਰੇ ਘਰ ਦੇ ਵਿੱਚ ਮੇਰੇ ਮਹਿਮਾਨ ਆਏ ਨੇ। ਆਖਿਰਕਾਰ ਬੱਚੇ ਨੇ ਇੱਥੇ ਹੋਇਆ, ਗੱਲ ਹੋਈ ਕਿ ਮੈਂ ਗੁਰੂ ਮਹਾਰਾਜ ਦੇ ਖੂਨ ਦੀ ਬਾਲਟੀ ਭਰ ਕੇ ਤੇਰੇ ਦਰਬਾਰ ਦੇ ਵਿੱਚ ਲੈ ਕੇ ਆਵਾਂਗਾ। ਉਸਮਾਨ ਖਾਨ ਵਾਪਸ ਮੁੜ ਗਿਆ, ਤੇ ਪੀਰ ਬਦੂਸਾ ਦੀ ਬੇਗਮ ਨਸ਼ੀਰਾ ਨੇ ਪੀਰ ਜੀ ਦੇ ਚਿਹਰੇ ਵੱਲ ਵੇਖਿਆ, ਚਿਹਰੇ ਦੇ ਉੱਤੇ ਰੌਣਕ ਨਹੀਂ, ਉਦਾਸੀ ਹੈ। ਜਿਸ ਸਮੇਂ ਸਤਿਗੁਰੂ ਮਹਾਰਾਜ ਨੇ ਮੁਬਾਰਕਬਾਦ ਚਰਨ ਪਾਏ, ਚਿਹਰੇ ਦੇ ਉੱਤੇ ਬੜੀ ਰੌਣਕ, ਅੱਜ ਹੱਥ ਜੋੜ ਕੇ ਆਖਣ ਲੱਗੀ, ਪੀਰ ਜੀ ਪਹਿਲਾਂ ਤੁਹਾਡੇ ਚਿਹਰੇ ਉੱਤੇ ਬੜੀ ਰੌਣਕ ਸੀ ਤੇ ਹੁਣ ਤੁਹਾਡੇ ਚਿਹਰੇ ਉੱਤੇ ਉਦਾਸੀ ਹੈ, ਕੀ ਕਾਰਨ ਹੈ? ਤੇ ਧਰਮੀ ਆਤਮਾ ਪੀਰ ਬਦੂਸਾ ਨੇ ਕਹਿ ਦਿੱਤਾ ਕਿ ਸੰਢੌਰੇ ਦਾ ਨਵਾਬ ਉਸਮਾਨ ਖਾਂ ਫੌਜਾਂ ਚੜ੍ਹ ਕੇ ਲੈ ਕੇ ਆਇਆ, ਜਿਹੜਾ ਗੁਰੂ ਮਹਾਰਾਜ ਨੂੰ ਗ੍ਰਿਫਤਾਰ ਕਰਨ ਵਾਸਤੇ ਆਇਆ ਸੀ। ਮੈਂ ਉਸ ਨੂੰ ਇਹ ਵਚਨ ਕਹਿ ਦਿੱਤੇ ਕਿ ਸਤਿਗੁਰਾਂ ਦੇ ਮੈਂ ਖੂਨ ਦੀ ਬਾਲਟੀ ਭਰ ਕੇ ਤੇਰੇ ਦਰਬਾਰ ਦੇ ਵਿੱਚ ਲੈ ਕੇ ਆਵਾਂਗਾ। ਤੇ ਉਸਦੀ ਬੇਗਮ ਨਸੀਰਾ ਨੇ ਕਹਿ ਦਿੱਤਾ ਕਿ ਹੁਣ ਤਾਂ ਇਹ ਆਪਣੇ ਮਨ ਦੇ ਨਾਲ ਕੀ ਵਿਚਾਰ ਕੀਤਾ? ਤੇ ਪੀਰ ਬਦੂਸ ਆਖਣ ਲੱਗਿਆ ਜਿੱਥੇ ਆਪਾਂ ਆਪਣੇ ਵੱਡੇ ਪੁੱਤਰ ਪਹਿਲਾਂ ਮੰਗਾਣੀ ਦੇ ਜੰਗ ਦੇ ਵਿੱਚ ਗੁਰੂ ਦੇ ਉੱਤੋਂ ਨਿਸ਼ਾਵਰ ਕਰ ਦਿੱਤੇ, ਗੁਰੂ ਦੇ ਉੱਤੋਂ ਕੁਰਬਾਨ ਕਰ ਦਿੱਤੇ, ਆਪਣੇ ਘਰ ਦੇ ਵਿੱਚ ਵੱਜਦਾ ਇਕਲੌਤਾ ਪੁੱਤਰ ਆਪਣਾ ਇੱਕੋ ਇੱਕ, ਜਿਹੜਾ ਇਕਲੌਤਾ ਪੁੱਤਰ ਹੈ ਆਪਾਂ ਆਪਣੇ ਇਕਲੌਤੇ ਪੁੱਤਰ ਦਾ ਕਤਲ ਕਰਕੇ ਇਹਦੇ ਖੂਨ ਦੀ ਬਾਲਟੀ ਭਰ ਕੇ ਉਸਮਾਨ ਖਾਂ ਦੇ ਦਰਬਾਰ ਦੇ ਵਿੱਚ ਪੇਸ਼ ਕਰ ਦੇਵਾਂਗੇ। ਜਦੋਂ ਮਾਂ ਨੇ ਇਹ ਵਚਨ ਸੁਣੇ, ਇੱਕ ਮਾਂ ਦਾ ਦਿਲ ਪੁੱਛਿਆ ਜਾਣੀਏ, ਉਹ ਮਾਂ ਜਿਹਨੇ ਲੋਰੀਆਂ ਦੇ ਕੇ ਆਪਣੇ ਪੁੱਤਰ ਨੂੰ ਔਲਾਦ ਨੂੰ ਪਾਲਿਆ ਹੋਵੇ, ਵੱਡਿਆ ਕੀਤਾ ਹੋਵੇ, ਅੱਜ ਜਦੋਂ ਜਵਾਨ ਪੁੱਤਰ ਹੋਇਆ ਅੱਜ ਆਪਣੇ ਹੱਥੀਂ ਕਤਲ ਕਰਨ ਦੀ ਗੱਲ ਆਈ ਹੋਵੇ, ਤੇ ਧਨ ਜਿਗਰਾ ਉਸ ਮਾਂ ਦਾ। ਪੀਰ ਬਦੂਸਾ ਦੀ ਧਰਮ ਪਤਨੀ ਬੇਗਮ ਨਸੀਰਾਂ ਦੇ ਅੱਖਾਂ ਦੇ ਵਿੱਚੋਂ ਵੈਰਾਗ ਦੇ ਅੱਥਰੂ ਵਗ ਤੁਰੇ। ਉਹ ਸਾਰਾ ਸੀਨ ਅੱਖਾਂ ਦੇ ਸਾਹਮਣੇ ਘੁੰਮਣ ਲੱਗਿਆ ਕਿ ਇਸ ਤਰ੍ਹਾਂ ਆਪਣੇ ਪੁੱਤਰਾਂ ਨੂੰ ਪਾਲ ਕੇ ਵੱਡਿਆ ਕੀਤਾ, ਵੱਡੇ ਹੋਏ ਪੁੱਤਰ ਗੁਰੂ ਦੇ ਪੁੱਤਰ ਚਰਨਾਂ ਦੇ ਉੱਤੇ ਕੁਰਬਾਨ ਕਰ ਦਿੱਤੇ ਭੰਗਾਣੀ ਦੇ ਜੰਗ ਦੇ ਵਿੱਚ, ਵੱਡੇ ਪੁੱਤਰ ਤੇ ਵੱਜਦਾ ਇਕਲੌਤਾ ਪੁੱਤਰ, ਅੱਜ ਇਹ ਵੀ ਕੁਰਬਾਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਆਪਣਾ ਮਨ ਬਣਾਇਆ, ਪੁੱਤਰ ਦਾ ਦੁੱਖ ਐਡਾ ਵੱਡਾ ਦੁੱਖ ਹੈ ਜੇਕਰ ਪ੍ਰਾਂਤ ਨੇ ਇਤਿਹਾਸ ਪੜ੍ਹ ਕੇ ਵੇਖੀਏ। ਤੇ ਪੂਰਨ ਦੀ ਮਾਸਰਾਂ ਨੂੰ ਜਦੋਂ ਪਤਾ ਲੱਗਿਆ ਕਿ ਉਹਦੇ ਪੁੱਤਰ ਪੂਰਨ ਦੇ ਟੋਟੇ ਕਰਵਾ ਕੇ ਉਹਨੂੰ ਖੂਹ ਦੇ ਵਿੱਚ ਡਵਾ ਦਿੱਤਾ, ਕੰਧਾਂ ਦੇ ਨਾਲ ਟੱਕਰਾ ਮਾਰ ਮਾਰ ਕੇ ਰੋ ਰੋ ਕੇ ਅੱਖਾਂ ਦੀ ਜੋਤ ਗਵਾਈ, ਅੱਖਾਂ ਤੋਂ ਅੰਨੀ ਹੋ ਗਈ, ਔਲਾਦ ਦਾ ਦੁੱਖ ਨਾ ਸਹਿ ਸਕੀ। ਪੁੱਤਰ ਦਾ ਦੁੱਖ, ਔਲਾਦ ਦਾ ਦੁੱਖ, ਜਦੋਂ ਸਰਵਣ ਦੇ ਮਾਤਾ ਅਤੇ ਪਿਤਾ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਪੁੱਤਰ ਸਰਵਣ ਇਸ ਦੁਨੀਆਂ ਦੇ ਉੱਤੇ ਨਹੀਂ ਰਿਹਾ, ਚੜ੍ਹਾਈ ਕਰ ਗਿਆ, ਤੇ ਔਲਾਦ ਦਾ ਦੁੱਖ ਨਾ ਸਹਿਣ ਸਕੇ, ਉਸੇ ਜਗ੍ਹਾ ਦੇ ਉੱਤੇ ਪ੍ਰਾਣ ਤਿਆਗ ਦਿੱਤੀ। ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮ ਚੰਦਰ, ਜਦੋਂ ਉਹਦੇ ਮਾਤਾ ਉਹਦੇ ਪਿਤਾ ਦਸ਼ਰਥ ਨੇ ਉਹਨਾਂ ਨੂੰ ਬਨਵਾਸ ਦਿੱਤਾ, ਜਿੰਨੀ ਦੇਰ ਪੁੱਤਰ ਅਤੇ ਨੋਹਾਂ ਨੋਹ ਨੂੰ ਤੱਕਦਾ ਰਿਹਾ, ਮੈਂ ਉਹਦੇ ਉੱਤੇ ਖੜਾ ਵੇਖਦਾ ਜਾ ਰਿਹਾ, ਜਦੋਂ ਅੱਖਾਂ ਤੋਂ ਓਹਲੇ ਹੋ ਗਏ, ਔਲਾਦ ਦਾ ਦੁੱਖ ਨਾ ਸਹਿ ਸਕਿਆ, ਸਾਲ ਮਾਰ ਕੇ ਆਪਣੇ ਜੀਵਨ ਦੀ ਨੀਲਾ ਖਤਮ ਕਰ ਲਈ। ਪਰ ਇੱਕ ਇਹ ਗੁਰੂ ਦਾ ਸਿੱਖ ਹੈ ਪੀਰ ਬਦੂਸਾ, ਜਿਹਨੇ ਗੁਰੂ ਦੇ ਸਿਧਾਂਤ ਨੂੰ ਆਪਣੇ ਜੀਵਨ ਦੇ ਵਿੱਚ ਕਮਾਇਆ, ਜਿਹਨੇ ਤਨ ਮਨ ਧਨ ਗੁਰੂ ਨੂੰ ਅਰਪਣ ਕਰ ਦਿੱਤਾ, ਸਾਰਾ ਕੁਝ ਗੁਰੂ ਦੀ ਅਮਾਨਤ ਸਮਝ ਕੇ ਗੁਰੂ ਨੂੰ ਅਰਪਣ ਕਰ ਦਿੱਤਾ, ਤੇ ਘਰ ਦੇ ਵਿੱਚ ਵੱਜਦਾ ਇਕਲੌਤਾ ਪੁੱਤਰ ਜਦੋਂ ਮਾਂ ਦੀ ਅੱਖਾਂ ਦੇ ਸਾਹਮਣੇ ਆਇਆ, ਮਾਂ ਨੇ ਘੁੱਟ ਕੇ ਆਪਣੀ ਸਾਥੀ ਦੇ ਨਾਲ ਆਇਆ, ਆਪਣੇ ਪੁੱਤਰ ਦਾ ਮਸਤਕ ਚੁੰਮਣ ਲੱਗੀ ਹੈ, ਬਾਰ ਬਾਰ ਪੁੱਤਰ ਨੂੰ ਘੁੱਟ ਕੇ ਗਲ ਦੇ ਨਾਲ ਲਾਉਂਦੀ ਹੈ, ਪੁੱਤਰ ਦੇ ਨਾਲ ਪਿਆਰ ਜਤਾਉਂਦੀ ਹੈ, ਤੇ ਪੁੱਤਰ ਨੇ ਵੇਖਿਆ, ਆਖਣ ਲੱਗਿਆ, ਮਾਂ ਕੀ ਗੱਲ, ਅੱਜ ਤੇਰੇ ਮਨ ਦੇ ਵਿੱਚ ਕੀ ਵੈਰਾਗ ਆਇਆ, ਅੱਜ ਮੇਰੇ ਨਾਲ ਬੜਾ ਪਿਆਰ ਜਤਾ ਰਹੀ ਹੈ, ਅੱਜ ਬਾਰ ਬਾਰ ਮੇਰਾ ਮੱਥਾ ਘੁੰਮਦੀ ਹੈ, ਅੱਜ ਵਾਰ ਵਾਰ ਘੁੱਟ ਕੇ ਮੇਰੀ ਸਾਥੀ ਦੇ ਨਾਲ ਆ ਰਹੀ ਹੈ, ਕੀ ਗੱਲ ਮਾਂ ਦੱਸ? ਤੇ ਜਿਵੇਂ ਮਾਤਾ ਅਤੇ ਪਿਤਾ ਆਪਣੇ ਪੁੱਤਰ ਨੂੰ ਕਹਿ ਰਹੇ ਨੇ ਉਹਦੀ ਕੁਰਬਾਨੀ ਦੇਣ ਵਾਸਤੇ, ਆਪਣੇ ਪੁੱਤਰ ਦੀ ਬਲੀ ਦੇਣ ਵਾਸਤੇ, ਗੁਰੂ ਉੱਤੋਂ ਨਿਸ਼ਾਵਰ ਹੋਣ ਵਾਸਤੇ, ਜੋ ਬਚਨ ਮਾਤਾ ਪਿਤਾ ਆਪਣੇ ਪੁੱਤਰ ਨੂੰ ਆਖ ਰਹੇ ਨੇ, ਉਹਨਾਂ ਸੁਧਰਾਂ ਤੋਂ ਜਾਣੂ ਬਲਵੰਤ ਸਿੰਘ ਹਰਪਾਲੋਂ ਅਤੇ ਮਾਛੀ ਵਾਲਾ ਸਾਹਿਬ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਆਪ ਦੀ ਸੇਵਾ ਦੇ ਵਿੱਚ ਇਉਂ ਕਰਵਾ ਰਿਹਾ।
ਜੀ कतल मैनू
ਨਸ਼ੀਰਾ ਨੇ ਘਿਣਾ ਕੀਤਾ ਪੁੱਤਰ ਜੀ ਮੈਂ ਇਸ ਕਰਕੇ ਤੇਰੇ ਨਾਲ ਅੱਜ ਪਿਆਰ ਜਤਾ ਰਹੀ ਹਾਂ ਤੈਨੂੰ ਵਾਰ ਵਾਰ ਘੁੱਟ ਕੇ ਆਪਣੇ ਗਲੇ ਦੇ ਨਾਲ ਲਾ ਰਹੀ ਹਾਂ ਕਿ ਅੱਜ ਤੇਰੇ ਅਤੇ ਮੇਰੇ ਆਖਰੀ ਮੇਲੇ ਨੇ ਤੇ ਅੱਜ ਤੋਂ ਬਾਅਦ ਤੈਂ ਹਮੇਸ਼ਾ ਲਈ ਮੇਰੇ ਕੋਲੋਂ ਦੂਰ ਚਲੇ ਜਾਣਾ ਉਹ ਮਾਤਾ ਅਤੇ ਪਿਤਾ ਕੋਈ ਵੀ ਮਾਤਾ ਪਿਤਾ ਇਹ ਨਹੀਂ ਜਰ ਸਕਦਾ ਕਿ ਉਹਦੇ ਪੁੱਤਰ ਦੇ ਮਾੜੀ ਜੀ ਸੱਟ ਲੱਗ ਜਾਵੇ ਖੂਨ ਵਗ ਆਵੇ ਮਾਤਾ ਪਿਤਾ ਦੇ ਖੂਨ ਦਾ ਪਾਣੀ ਬਣ ਜਾਂਦਾ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਜਿੰਨੀ ਛੇਤੀ ਹੋ ਸਕੇ ਆਪਣੇ ਪੁੱਤਰ ਦਾ ਇਲਾਜ ਕਰਵਾਈਏ ਧੀ ਦਾ ਇਲਾਜ ਕਰਵਾਈਏ ਕਿਉਂਕਿ ਔਲਾਦ ਦੀ ਮਮਤਾ ਹੀ ਇਹੋ ਜਿਹੀ ਹੈ ਪਰ ਇੱਕੋ ਧਰਮੀ ਮਾਤਾ ਅਤੇ ਪਿਤਾ ਜਿਨ੍ਹਾਂ ਨੇ ਆਪਣੇ ਵੱਡੇ ਪੁੱਤਰ ਗੁਰੂ ਤੋਂ ਪਹਿਲਾਂ ਕੁਰਬਾਨ ਕਰ ਦਿੱਤੇ ਬਚਦਾ ਇਕਲੌਤਾ ਘਰ ਦਾ ਚਿਰਾਗ ਇਕਲੌਤਾ ਪੁੱਤਰ ਉਹ ਵੀ ਗੁਰੂ ਦੇ ਉੱਤੋਂ ਕੁਰਬਾਨ ਕਰਨ ਵਾਸਤੇ ਤਿਆਰ ਹੋ ਗਏ ਨੇ ਧੰਨ ਉਹ ਮਾਤਾ ਪਿਤਾ ਧੰਨ ਸਨ ਉਹਨਾਂ ਦੇ ਪੁੱਤਰ ਜਿਨ੍ਹਾਂ ਨੇ ਇੱਕ ਵਾਰ ਵੀ ਇਨਕਾਰ ਨਹੀਂ ਕੀਤਾ ਜੇਕਰ ਅੱਜ ਦੇ ਅਜੋਕੇ ਸਮੇਂ ਦੀ ਗੱਲ ਕਰੀਏ ਤੇ ਅੱਜ ਦੇ ਪੁੱਤਰ ਕਦੇ ਮਾਤਾ ਪਿਤਾ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਪਿਤਾ ਦੇ ਕਹਿਣ ਦੇ ਉੱਤੇ ਗੁਰੂ ਘਰ ਦੇ ਵਿੱਚ ਆਉਣ ਵਾਸਤੇ ਪੁੱਤਰ ਤਿਆਰ ਨਹੀਂ ਕਤਲ ਤਾਂ ਦੂਰ ਦੀ ਗੱਲ ਹੈ ਗੁਰੂ ਦੇ ਉੱਤੋਂ ਆਪਣਾ ਆਪ ਨਿਸ਼ਾਵਰ ਕਰਨ ਦੀ ਦੂਰ ਦੀ ਗੱਲ ਹੈ ਆ ਸਾਡੀਆਂ ਧੀਆਂ ਸਾਡੇ ਕਹਿਣ ਦੇ ਉੱਤੇ ਗੁਰੂ ਘਰ ਵਿੱਚ ਆਉਣ ਵਾਸਤੇ ਤਿਆਰ ਨਹੀਂ ਖੰਡੇ ਵੱਟ ਦਾ ਅੰਮ੍ਰਿਤ ਪਾਨ ਕਰਨ ਵਾਸਤੇ ਤਿਆਰ ਨਹੀਂ ਪਰ ਮਾਤਾ ਪਿਤਾ ਧਰਮੀ ਸਨ ਜੇ ਮਾਤਾ ਪਿਤਾ ਧਰਮੀ ਸੀ ਤਾਂ ਔਲਾਦ ਵੀ ਧਰਮੀ ਸੀ ਉਸ ਪੁੱਤਰ ਨੇ ਹੱਥ ਬੰਨ ਕੇ ਕਹਿਣਾ ਕੀਤਾ ਕਣਕਣ ਲੱਗਿਆ ਅੱਬਾ ਜਨ ਜਿਵੇਂ ਆਪ ਦਾ ਹੁਕਮ ਹੋਵੇ ਜਿਵੇਂ ਤੁਹਾਡੀ ਆਗਿਆ ਹੋਵੇ ਮੈਂ ਗੁਰੂ ਮਹਾਰਾਜ ਉੱਤੋਂ ਆਪਣਾ ਆਪ ਨਿਸ਼ਾਵਰ ਕਰਨ ਵਾਸਤੇ ਤਿਆਰ ਹਾਂ ਦੇਰ ਨਾ ਕਰੋ ਜਿੰਨੀ ਛੇਤੀ ਹੋ ਸਕੇ ਮੈਨੂੰ ਕਤਲ ਕਰਕੇ ਮੇਰੇ ਖੂਨ ਦੀ ਬਾਲਟੀ ਭਰ ਕੇ ਉਸਮਾਨ ਖਾਨ ਦੇ ਦਰਬਾਰ ਦੇ ਵਿੱਚ ਪਹੁੰਚਾ ਦੇਵੋ ਤੇ ਜੇਕਰ ਆਪਾਂ ਆਪਣੇ ਘਰ ਦੇ ਵਿੱਚ ਇੱਕ ਰੁੱਖ ਵੀ ਲਾ ਲਈਏ ਨਾ ਉਹਨੂੰ ਬੜੇ ਚਾਵਾਂ ਤੇ ਸਧਰਾਂ ਦੇ ਨਾਲ ਪਾਲਿਆ ਜਾਵੇ ਪਾਣੀ ਪਾ ਪਾ ਕੇ ਆਪਾਂ ਜਦੋਂ ਪਾਲਦੇ ਹਾਂ ਕਿਤੇ ਸਮਾਂ ਆ ਜਾਵੇ ਜਦੋਂ ਰੁੱਖ ਫਲ ਦੇਣ ਦੇ ਕਾਬਲ ਹੋ ਜਾਵੇ ਛਾਂ ਦੇਣ ਦੇ ਕਾਬਲ ਹੋ ਜਾਵੇ ਉਹ ਬੂਟਾ ਜੇਕਰ ਉਹਨੂੰ ਵੱਢਣਾ ਪੈ ਜਾਵੇ ਤਾਂ ਮਨ ਨੂੰ ਠੇਸ ਪਹੁੰਚਦੀ ਆ ਮਨ ਨੂੰ ਦੁੱਖ ਲੱਗਦਾ ਪਰ ਧੰਨ ਉਹ ਮਾਤਾ ਪਿਤਾ ਜਿਨ੍ਹਾਂ ਨੇ ਫੈਸਲਾ ਲਿਆ ਆਪਣੇ ਇਕਲੌਤੇ ਪੁੱਤਰ ਨੂੰ ਕਤਲ ਕਰਨ ਦੀ ਖਾਤਰ ਗੁਰੂ ਦੇਵ ਤੋਂ ਕੁਰਬਾਨ ਕਰਨ ਦੀ ਵਾਸਤੇ ਤੇ ਜਦੋਂ ਪੁੱਤਰ ਨੇ ਵਚਨ ਕਹਿ ਦਿੱਤੇ ਅੱਬਾ ਜਾਨ ਜਿੰਨੀ ਸਿੱਧੀ ਹੋ ਸਕੇ ਮੈਨੂੰ ਕਤਲ ਕਰੋ ਜੋ ਤੁਸੀਂ ਅਸਮਾਨ ਕਾਂ ਦੇ ਨਾਲ ਵਚਨ ਕੀਤਾ ਆਪਣਾ ਵਚਨ ਪੂਰਾ ਕਰੋ ਤੇ ਪੀਰ ਜੀ ਨੇ ਤਲਵਾਰ ਚੁੱਕੀ ਤਲਵਾਰ ਚੁੱਕ ਕੇ ਕੋਲ ਖੜੋਤਾ ਤੇ ਪੁੱਤਰ ਨੇ ਆਪਣਾ ਸੀਸ ਝੁਕਾ ਦਿੱਤਾ ਆਖਣ ਲੱਗਾ ਪਿਤਾ ਜੀ ਵਾਰ ਕਰੋ ਉਸਨੇ ਪੱਤਰ ਵਰਗਾ ਜਿਗਰਾ ਕਰਕੇ ਗੁਰੂ ਦਾ ਆਪਣੇ ਮਨ ਦੇ ਵਿੱਚ ਧਿਆਨ ਧਰ ਕੇ ਤੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਸਤਿਗੁਰੂ ਜੀ ਇਹ ਤੁਹਾਡੀ ਅਮਾਨਤ ਜਿੱਤੇ ਵੱਡੇ ਪੁੱਤਰ ਤੁਹਾਡੀ ਅਮਾਨਤ ਤੁਹਾਡੇ ਚਰਨਾਂ ਦੇ ਵਿੱਚ ਪਹੁੰਚ ਚੁੱਕੀ ਹੈ ਮੇਰਾ ਬੱਚਾ ਕਲੌਤਾ ਪੁੱਤਰ ਇਹ ਵੀ ਤੁਹਾਡੀ ਦਿੱਤੀ ਹੋਈ ਦਾਤ ਹੈ ਇਹ ਵੀ ਤੁਹਾਡੇ ਪਵਿੱਤਰ ਚਰਨਾਂ ਦੇ ਵਿੱਚ ਕੁਰਬਾਨ ਕਰਨ ਵਾਸਤੇ ਜਾ ਰਹੇ ਹਾਂ ਉਹ ਪਿਤਾ ਨੇ ਨੇਤਰ ਬੰਦ ਕਰਕੇ ਆਪਣੇ ਪੁੱਤਰ ਦੇ ਸੀਸ ਦੇ ਉੱਤੇ ਜਿਵੇਂ ਤੇਗ ਵਾਈ ਉਹ ਸਮੇਂ ਦੀ ਵਾਰਤਾਲਾਪ ਨੂੰ ਢਾਡੀ ਜਿੱਤਾ ਇਉਂ ਆਖ ਰਿਹਾ
ਗੁਰ ਲਈ ਕਰਿਆ ਹੈ ਪੁੱਤਰ ਦਾ ਕਤਲ ਪੀਰ ਨੇ ਸਾਹਕਰ ਜੋ ਠਾਠਾ ਮਾਰੇ ਡੱਕਿਆ ਨਸੀਰਾ ਨੇ
ਪੁੱਤਰ ਦੀ ਲਾਸ਼ ਤਰਫ ਹੈ ਤੱਕਿਆ ਨਸੀਰਾ ਨੇ
ਸਾਹਕਰ ਜੋ ਠਾਠਾ ਮਾਰੇ ਡੱਕਿਆ ਨਸੀਰਾ ਨੇ
ਲਿਆ ਨਾ ਮੋਦਾ ਪਿਆਲਾ
ਨੱਕੋ ਨੱਕ ਭਰਿਆ ਹੈ ਪੁੱਤਰ ਦਾ ਕਤਲ ਪੀਰ ਨੇ ਸਤਿਗੁਰ ਲਈ ਕਰਿਆ ਹੈ ਪੁੱਤਰ ਦਾ ਕਤਲ ਪੀਰ ਨੇ
ਕਮਾਈ ਦਾ ਧਿਆਨ ਧਰ ਕੇ ਆਪੋ ਆਪਣੀ ਰਚਨਾ ਨੂੰ ਪਵਿੱਤਰ ਕਰੀਏ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਧੰਨ ਜਿਗਰਾ ਉਸ ਪਿਤਾ ਦਾ ਜਿਹਨੇ ਆਪਣੇ ਹੱਥੀ ਆਪਣੇ ਪੁੱਤਰ ਦਾ ਕਤਲ ਕੀਤਾ ਪੱਤਰ ਜਿੱਡਾ ਪਹਾੜ ਜਿੱਡਾ ਜਿਗਰਾ ਹੋਵੇਗਾ ਉਸ ਮਾਤਾ ਦਾ ਮਾਤਾ ਨਸ਼ੀਰਾਂ ਦਾ ਜਿਹੜੀ ਆਪਣੇ ਇਕਲੌਤੇ ਪੁੱਤਰ ਦੀ ਧੜ ਦੇ ਤਰਪ ਦੇ ਕੋਲ ਖੜੀ ਜਿਹਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਹੋਵੇਗਾ ਜਰਾ ਨਿਗਾਹ ਮਾਰ ਕੇ ਵੇਖੀਏ ਆਪਣੇ ਹਿਰਦੇ ਦੇ ਵਿੱਚ ਹੱਥ ਮਾਰ ਕੇ ਵੇਖੀਏ ਉਹ ਸਮਾਂ ਕਿਹੋ ਜਿਹਾ ਹੋਵੇਗਾ ਕਿਹੋ ਜਿਹੀ ਦਰਦ ਨਾਲ ਘੜੀ ਹੋਵੇਗੀ ਜਦੋਂ ਮਾਤਾ ਅਤੇ ਪਿਤਾ ਨੇ ਗੁਰੂ ਖਾਤਰ ਆਪਣੇ ਪੁੱਤਰ ਦਾ ਕਤਲ ਕੀਤਾ ਹੋਵੇ ਉਹ ਵੀ ਉਹ ਧਰਮ ਦੇ ਪੈਰੋਗਾਰ ਜਿਹੜੇ ਇਸਲਾਮ ਧਰਮ ਨੂੰ ਮੰਨਣ ਵਾਲੇ ਜਿਨ੍ਹਾਂ ਨੇ ਗੁਰੂ ਦੇ ਵਿੱਚੋਂ ਖੁਦਾ ਦੇ ਦਰਸ਼ਨ ਕੀਤੇ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੂੰ ਅੱਲਾਹ ਤਾਲਾ ਦਾ ਨੂਰ ਜਾਣੇ ਆ ਪੀਰ ਬਧੂ ਸਾਹ ਨੇ ਆਪਣੇ ਪੁੱਤਰ ਦੇ ਖੂਨ ਨੂੰ ਬਾਲਟੀ ਦੇ ਵਿੱਚ ਪਾਇਆ ਤੇ ਅੱਜ ਮੌਕੇ ਦੇ ਹਾਕਮ ਉਸਮਾਨ ਖਾਨ ਦੇ ਕੋਲ ਉਹਦੇ ਦਰਬਾਰ ਵੱਲ ਤੁਰਿਆ ਜਾ ਰਿਹਾ ਅੱਜ ਉਸਮਾਨ ਖਾਨ ਦੇ ਦਰਬਾਰ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ ਉਹਦੇ ਕੋਈ ਚਾਹਵਾਂ ਦੀ ਹੱਦ ਨਹੀਂ ਉਹਦੇ ਮਨ ਦੇ ਵਿੱਚ ਇਸ ਗੱਲ ਦਾ ਭਰਮ ਪੈਦਾ ਹੋ ਗਿਆ ਉਹਦੇ ਮਨ ਦੇ ਵਿੱਚ ਇਸ ਗੱਲ ਦਾ ਮਾਣ ਹੋ ਗਿਆ ਉਮੇ ਹੋ ਗਿਆ ਕਿ ਸਿੱਖਾਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰਨ ਦੀ ਖਾਤਰ ਉਹਨਾਂ ਨੂੰ ਜਿੰਦਾ ਜਾਂ ਮੁਰਦਾ ਗ੍ਰਿਫਤਾਰ ਕਰਨ ਦੀ ਖਾਤਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪਹਾੜੀ ਰਾਜਿਆਂ ਦੀਆਂ ਫੌਜਾਂ ਚੜ੍ਹ ਚੜ੍ਹ ਕੇ ਗਈਆਂ ਬਾਈ ਧਾਰ ਦੇ ਰਾਜਿਆਂ ਦੀਆਂ ਫੌਜਾਂ ਚੜ੍ਹ ਕੇ ਗਈਆਂ ਜਿਹੜੀਆਂ ਹਾਰ ਦਾ ਮੂੰਹ ਵੇਖ ਕੇ ਵਾਪਸ ਮੁੜਦੀਆਂ ਰਹੀਆਂ ਮੈਂ ਉਹ ਕਾਰਨਾਮਾ ਕਰ ਦਿੱਤਾ ਮੈਂ ਆਪਣੀਆਂ ਕੋਈ ਫੌਜਾਂ ਦਾ ਨੁਕਸਾਨ ਨਹੀਂ ਕਰਾਇਆ ਮੈਂ ਗੁਰੂ ਦੇ ਨਾਲ ਕੋਈ ਜੰਗ ਨਹੀਂ ਕੀਤੀ ਕੇਵਲ ਤਾਂ ਕੇਵਲ ਇੱਕ ਢੰਗ ਦੇ ਨਾਲ ਗੁਰੂ ਨੂੰ ਸ਼ਹੀਦ ਕਰ ਦਿੱਤਾ ਜਦੋਂ ਖੂਨ ਦੀ ਬਾਲਟੀ ਗਈ ਬੜਾ ਖੁਸ਼ ਹੋਇਆ ਉਸ ਖੂਨ ਦੀ ਜਾਂਚ ਕਰਵਾਈ ਗਈ ਅਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਨ ਦੁਨੀ ਦੇ ਵਾਲੀ ਜੋ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਵਿਰਾਜਮਾਨ ਨੇ ਜਦੋਂ ਇਸ ਗੱਲ ਦੀਆਂ ਖਬਰਾਂ ਪਹੁੰਚੀਆਂ ਤਾਂ ਉਸਮਾਨ ਖਾਨ ਹਾਕਮ ਜਿਹਦੀ ਕ੍ਰੋਧ ਦੀ ਕੋਈ ਹੱਦ ਨਾ ਰਹੀ ਈਰਖਾ ਦੀ ਅੱਗ ਦੇ ਵਿੱਚ ਸੜਦਾ ਹੋਇਆ ਉਸ ਨੇ ਪੀਰ ਬਧੂ ਸਾਹ ਨੂੰ ਆਪਣੀ ਰਿਆਸਤ ਦੇ ਵਿੱਚ ਲਿਆ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਆਖਣ ਲੱਗਿਆ ਤੈਂ ਇਸਲਾਮ ਧਰਮ ਦੇ ਨਾਲ ਬੜੀ ਵੱਡੀ ਗਦਾਰੀ ਕੀਤੀ ਆ ਤੂੰ एक इस्लाम धर्म का पैरोकार होके तू एक काफर नूं अपने घर दे विच पना दित्ती है तां साडे नाल धोखा कीता तां बड़ा वड्डा सर कीता है ते उस दिन जे मैं तेरा कहना नाम आंदा उस दिन मैं गुरु नूं जिंदा जां मुर्दा गिरफ्तार जरूर करके लेके आउंदा पर तैं मेरे नाल वी धोखा कीता है तैनूं इस दी सज़ा भुगतनी पवेगी उसने धर्मी आत्मा पीर बदूसा दे हत्थां नूं हत्थ कड़ियां ते पैरां नूं वेड़ियां ला के जकड़िया होया उस नूं जंगल दे विच लेके गया जंगल दे विच जाके उस पापी उस्मान खान ने पीर बदूसा नूं एक प्रकार दे जीए दे के उहदी हिक दे विच तीर मार के उस नूं शहीद कर दित्ता बाद दे विच मेरे कलगियां वाले सतगुरु गुरु गोबिंद सिंह महाराज जिन्हां ने नदेड़ की धरती उत्तों एक बैरागी साहब के उत्ते कृपा की माधोदास बैरागी बाबा बंदा सिंह बहादुर बना के पंजाब की धरती उत्ते तोरिया जिहड़े लोहे का सुहागा बन के आए जिन्होंने बैरिया मौत के घाट उतारिया उन्होंने कीतियां का फल भुगताया तो उस समय संढौरे की धरती उत्ते संढौरे की धरती बाबा बंदा सिंह बहादुर ने मिट्टी के बच्चे इस करके मिलाया ते उस पापी उस्मान खान नू नरक दे रह पाया उहदी कीती दा फल भुगताया क्योंकि उसने धर्मी आत्मा पीर बदूसा नू शहीद कीता उहदे उत्ते जुल्म ढाया धन सन वह महान आत्मा आत्मावां जिन्हां ने गुरु दे उत्तों अपना आप निछावर कर दिता है पर अज दुनियावी तौर ते असीं लोक कह दिंदे आ जे साडे घर दे विच पुत्तर ना होया ते साडी कुल दा ना नहीं चलना साड़ी वंश का ना नहीं रहना साड़ा खानदान खत्म हो जाएगा पर जोड़े गुरु के उत्तों अपना आप निशावर कर जाया करते हैं भावें 300 साल तो उपर हो गया और धर्मी आत्मा पीर बदू साह जिन्हें अपने पुत्र अपने मरीज गुरु के उत्तों कुरबान कर दते पर अज जो भी मेरे कनकिया वाले सतगुरु गुरु गोबिंद सिंह महाराज के पवित्र इतिहास की गल चलती है जो भी कुरबानी की गल चलती है जीवन के अपने जिंदगी दे विच धर्म कमाउण दी गल चलदी है उन्नी देर इतिहास अधूरा जिन्नी देर वह धर्मी आत्मा पीर बदूसा का नाँ नहीं लिया जाता अज उन्हें कौन नहीं जानता जिन्हें ने अपना गुरु नूं सारा कुछ समर्पित कर दिता है आओ मेरे कलगिया वाले सतगुरु गुरु गोबिंद सिंह महाराज उन्होंने सिद्धांत नूं आपां अपने जीवन दे विच कमाईए अपने धियां ते पुत्तरां नूं खंडे वट का अमृत पान करवा के कलगिया वाले सतगुरु गुरु गोबिंद सिंह महाराज उन्होंने धियां के पुत्र होने का माण हासिल कराइए इन सेवावान प्रवान करनिया समुचिया संगत का धनवाद कल दिन का कल रात्रि का दवान दो दवान बाकी ने उस उपरंत यह जत्ते की इस गुरु घर तो विदेगी है इन सेवा प्रवान करनी इतिहास दचार करद्या को अनेक प्रकार दुला चुका रह जाया कर दें अपने अणजाण बच्चे समझ के माफ करना समुचिया संगतों का धनवाद सब तो वह धनवाद करते हैं कोटान कोटान धनवाद शुकराना करते हैं साहब श्री गुरु ग्रंथ साहब महाराज जी का जिन्हों की पावन पवित्र हजूरी अंदर रह के सेवा की सेवा करद्या को अनेक प्रकार दया भुला चुकों की खिमा हूँ आनंद साहब के जाप हो गए उस तो उपरंत अरदासा बेनती समुचिया संगतों को बेनती है कि आनंद साहब के जाप के अंदर नाल बोलने की कृपालता करनी बलवंत सिंह कृपालो ਅਤੇ ਮਾਛੀ ਬੜਾ ਸਾਹਿਬ ਵਾਲੀਆਂ ਬੀਬੀਆਂ ਦੇ ਢਾਡੀ ਜਿੱਥੇ ਦੀ ਇੰਨੀ ਕੁ ਸੇਵਾ ਪ੍ਰਵਾਨ ਕਰਦੇ ਹੋਏ ਦਿਓ ਅਸੀਸ ਬੁਲਾਓ ਪਤੇ ਪਾਓ ਪਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਜੀਆਂ ਬਦਾਈਆਂ
ਰਤਨ ਪਰਮਾਰ ਪਰੀਆਂ ਸ਼ਬਦ ਕਾ ਬਣਿਆ
ਸ਼ਬਦੋ ਤੰਗਾ ਵੋ ਹਰੀ ਕੇਰਾ ਮਨ ਜਿਨੀ ਵਸਾਇਆ
ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
ਹਰ ਨਾਲੇ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
ਸਾਚੇ ਸਾ बागा नहीं कर तेरा
करता तेरा सब किच है जिस दे है सो पावे नाम जिनके मन वसिया बाजे शब्द कनेरे सचे नाम आधार मेरा जिन भुखा सब गवाइया सदा कुर्बान किता गुर विटो जिस दिया ए वडियाइया शब्द दित कार सपागे शब्द वाजे कला जित कर तारिया
पंच दूत दुलवास पीते काल कंटक मारिया
तुर करम पाया तुद जिन को से नाम हर के लागे
कहे नानक तै सुखा तित करन हदवाजे
आनंद सुनो बड पागियो सगल मनोरथ पूरे
पार ब्रह्म प्रभ
दुख रोग संताप उतरे सुनी सच्ची बाणी
संत साजन पे सर से पूरी करते जानी
सुनते पनित कहते पवित्र सत गुर रे हा पर पूरे
मनते नानक गुर चरण लागे
बाजे अनहद तुरे
लोक पवन गुरु पानी पिता माता तरत महाता
दिवस रात दोए दाई दाया खेले सगल जगत वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह।